ਵਾਰ 20 ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਪਵਿੱਤਰ ਬਚਨ ਇਸ ਵਾਰ 20 ਦੀ ਪਹਿਲੀ ਪੌੜੀ ਵਿੱਚ ਉਚਾਰਨ ਕਰ ਰਹੇ ਹਨ, ਆਓ ਸਰਵਣ ਕਰੀਏ ਜੀ। ਵਾਹਿਗੁਰੂ ਜੀ ਸਤਿਗੁਰ ਨਾਨਕ ਦੇਉ ਆਪ ਉਪਾਇਆ, ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ। ਗੁਰ ਸਿੱਖ ਹੈ ਗੁਰ ਅਮਰ ਸਤਿਗੁਰ ਪਾਇਆ, ਰਾਮਦਾਸ ਗੁਰ ਸਿੱਖ ਗੁਰ ਸਦਵਾਇਆ। ਗੁਰ ਅਰਜਨ ਗੁਰ ਸਿੱਖ ਪ੍ਰਗਟੀ ਆਇਆ, ਗੁਰ ਸਿੱਖ ਹਰ ਗੋਬਿੰਦ ਨਾ ਲੁਕੈ ਲੁਕਾਇਆ। ਗੁਰ ਸਿੱਖ ਹਰ ਗੋਬਿੰਦ ਨਾ ਲੁਕੈ ਲੁਕਾਇਆ। ਸਤਿਗੁਰਾਂ ਦੀ ਵਡਿਆਈ ਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੱਕ ਵਰਣਨ ਕਰ ਰਹੇ ਹਨ ਕਿ ਸਾਰਿਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੀ ਜੋਤ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਹੁਣ ਧਿਆਨ ਨਾਲ ਬਚਨ ਸੁਣਿਆ, ਥੋੜੀ ਜਿਹੀ ਬਰੀਕੀ ਦੀ ਬਾਤ ਦਾਸ ਨੇ ਸਾਂਝੀ ਕਰਨੀ ਹੈ। ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਫੁਰਮਾਨ ਕਰਦੇ ਨੇ ਕਿ ਸਾਰੇ ਗੁਰੂ ਸਾਹਿਬਾਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਵਿੱਚ ਪਰਮਾਤਮਾ ਦੀ ਜੋਤ ਹੈ, ਕਿਉਂਕਿ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਕਿਉਂਕਿ ਜੋਤ ਰੂਪ ਹਰ ਆਪ ਉਹ ਗੁਰੂ ਨਾਨਕ ਦੇਵ ਸਾਹਿਬ ਹਰੀ ਦੀ ਜੋਤ ਹਨ, ਰੱਬ ਦੀ ਜੋਤ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਫਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ। ਇੱਕ ਜੋਤ ਹੋ ਗਈ ਤੇ ਜੇ ਗੁਰੂ ਨਾਨਕ ਦੇਵ ਸਾਹਿਬ ਉਸ ਨਿਰੰਕਾਰ ਦੀ ਜੋਤ ਨੇ, ਫਿਰ ਦਸ ਦੇ ਦਸ ਹੀ ਗੁਰੂ ਸਾਹਿਬਾਨ ਨਿਰੰਕਾਰ ਦੀ ਜੋਤ ਨੇ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ, ਨਿਰੰਕਾਰ ਸਰੂਪ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਛੇਵੇਂ ਪਾਤਸ਼ਾਹ ਤੱਕ ਵਰਣਨ ਕਰ ਰਹੇ ਨੇ, ਕਿਉਂਕਿ ਛੇਵੇਂ ਪਾਤਸ਼ਾਹ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਹੋਇਆ ਸੀ। ਸਤਿਗੁਰ ਨਾਨਕ ਦੇਉ ਆਪ ਉਪਾਇਆ, ਸਤਿਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆਪ ਉਪਾਇਆ, ਵਾਹਿਗੁਰੂ ਪਰਮੇਸ਼ਰ ਨੇ ਆਪ ਗੁਰੂ ਨਾਨਕ ਦੇਵ ਸਾਹਿਬ ਦੇ ਰੂਪ ਵਿੱਚ ਆਪਣੇ ਆਪ ਨੂੰ ਉਪਾਇਆ ਹੈ, ਬਣਾਇਆ ਹੈ, ਪੈਦਾ ਕੀਤਾ ਹੈ। ਫਿਰ ਸੁਣ ਲੈਣੇ ਬਚਨ, ਸਤਿਗੁਰ ਨਾਨਕ ਦੇਓ ਭਾਵ ਸਤਿਗੁਰੂ ਨਾਨਕ ਦੇਵ ਜੀ ਆਪ ਉਪਾਇਆ, ਪਰਮਾਤਮਾ ਨੇ ਆਪ ਆਪਣਾ ਆਪਾ ਗੁਰੂ ਨਾਨਕ ਦੇਵ ਸਾਹਿਬ ਦੇ ਵਿੱਚ ਰੱਖ ਕੇ ਤੇ ਆਪਣੇ ਆਪ ਨੂੰ ਸੰਸਾਰ ਜਗਤ ਵਿੱਚ ਉਪਾਇਆ ਹੈ, ਪੈਦਾ ਕੀਤਾ ਹੈ, ਭਾਵ ਰੱਬ ਹੀ ਗੁਰੂ ਨਾਨਕ ਦੇਵ ਦਾ ਰੂਪ ਧਾਰ ਕੇ ਇਸ ਸੰਸਾਰ ਜਗਤ ਵਿੱਚ ਆਇਆ ਹੈ। ਇਹ ਕਹਿ ਰਹੇ ਹਨ ਭਾਈ ਗੁਰਦਾਸ ਜੀ। ਉਸ ਤੋਂ ਬਾਅਦ ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਗੁਰੂ ਦੇ ਸਿੱਖ ਹੋ ਕੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ ਹੋ ਕੇ ਬਾਬੇ ਨਾਨਕ ਦੀ ਸ਼ਰਣੀ ਆ ਪਏ। ਬਾਤ ਕੀ ਹੈ ਕਿ ਆਪ ਵੀ ਬਾਬੇ ਦਾ ਰੂਪ ਹੀ ਹੋ ਗਏ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਹਿਣੇ ਦੇ ਰੂਪ ਵਿੱਚ ਆਏ ਤੇ ਭਾਈ ਲਹਿਣੇ ਦੇ ਰੂਪ ਵਿੱਚ ਆ ਕੇ ਗੁਰੂ ਨਾਨਕ ਹੀ ਬਣ ਗਏ, ਗੁਰੂ ਅੰਗਦ। ਜਦੋਂ ਪਹਿਲੀ ਵਾਰੀ ਆਏ ਸੀ ਘੋੜੀ ਦੇ ਉੱਤੇ ਸਵਾਰ ਹੋ ਕੇ ਆਏ ਸੀ ਭਾਈ ਲਹਿਣਾ ਜੀ, ਭਾਵੇਂ ਪਹਿਲਾ ਜੀਵਨ ਉਹਨਾਂ ਦਾ ਸਨਾਤਨੀ ਮਤ ਦੇ ਮੁਤਾਬਕ ਦੇਵੀ ਦੇ ਪੁਜਾਰੀ ਹੋਣਾ ਸੀ, ਪਰ ਦਾਸ ਦਾ ਜਿਹੜਾ ਟੌਪਿਕ ਹੈ, ਵਿਸ਼ਾ ਹੈ ਜਿਹੜਾ ਜਿਸ ਤੇ ਆਪਾਂ ਬਾਤ ਕਰ ਰਹੇ ਹਾਂ, ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ, ਬਾਬਾ ਜੀ ਦੀ ਸ਼ਰਣੀ ਆ ਪਏ ਗੁਰੂ ਅੰਗਦ ਗੁਰ ਸਿੱਖ ਬਣ ਕੇ। ਘੋੜੀ ਦੇ ਉੱਤੇ ਜਦੋਂ ਸਵਾਰ ਹੋ ਕੇ ਆਏ, ਭਾਈ ਜੋਧ ਦੇ ਕੋਲੋਂ ਪ੍ਰੇਰਨਾ ਲਈ ਸੀ ਉਹਨਾਂ ਨੇ, ਭਾਈ ਜੋਧ ਕੋਲੋਂ ਬਚਨ ਸੁਣੇ ਸਨ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੋਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ। ਭਾਈ ਜੋਧ ਨੇ ਆਖਿਆ ਸੀ ਇਹ ਬਾਣੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਹੈ। ਭਾਈ ਲੈਣਿਆ ਜੇ ਗੁਰੂ ਨਾਨਕ ਦੇਵ ਸਾਹਿਬ ਦਾ ਦਰਸ਼ਨ ਕਰਨਾ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾ, ਦੀਨ ਦੁਨੀ ਦਾ ਪਾਤਸ਼ਾਹ ਉੱਥੇ ਵੱਸਦਾ ਹੀ। ਇਹ ਖਡੂਰ ਤੋਂ ਚੱਲ ਕੇ, ਜਿਸ ਨੂੰ ਅੱਜ ਆਪਾਂ ਸ੍ਰੀ ਖਡੂਰ ਸਾਹਿਬ ਕਹਿੰਦੇ, ਉਸ ਨਗਰ ਤੋਂ ਚੱਲ ਕੇ ਜਦੋਂ ਕਰਤਾਰਪੁਰ ਸਾਹਿਬ ਗਏ, ਰਾਵੀ ਦੇ ਕਿਨਾਰੇ, ਅੱਜ ਕੱਲ੍ਹ ਇਹ ਨਗਰ ਪਾਕਿਸਤਾਨ ਦੇ ਵਿੱਚ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਸੰਨ 1521 ਦੇ ਵਿੱਚ ਵਸਾਉਣਾ ਕੀਤਾ ਸੀ। ਭਾਈ ਸਾਹਿਬ ਭਾਈ ਲਹਿਣਾ ਜੀ ਸੰਨ 1532 ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਗਏ ਸੀ। ਜਦੋਂ ਭਾਈ ਲਹਿਣਾ ਜੀ ਦੀ ਉਮਰ ਅਰਥਾਤ ਗੁਰੂ ਅੰਗਦ ਦੇਵ ਸਾਹਿਬ ਦੀ ਸਰੀਰਕ ਆਯੂ ਤਕਰੀਬਨ 28 ਸਾਲ ਦੀ ਸੀ, 7 ਸਾਲ ਸੇਵਾ ਕਮਾਈ, 1539 ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ। ਤੋ ਦਾਸ ਬੇਨਤੀ ਕਰ ਰਿਹਾ, ਘੋੜੀ ਦੇ ਉੱਤੇ ਸਵਾਰ ਭਾਈ ਲਹਿਣਾ ਜੀ, ਤੇ ਉਧਰ ਦੀਨ ਦੁਨੀ ਦੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਭਾਈ ਜਿਸ ਨੇ ਗੁਰਤਾ ਗੱਦੀ ਦਾ ਦੂਜਾ ਪਾਤਸ਼ਾਹ ਬਣਨਾ ਉਹ ਆ ਗਿਆ। ਗੁਰੂ ਨਾਨਕ ਦੇਵ ਮਹਾਰਾਜ ਅੱਗਿਓਂ ਲੈਣ ਵਾਸਤੇ ਆ ਗਏ। ਭਾਈ ਲਹਿਣਾ ਜੀ ਹੁਣ ਕਰਤਾਰਪੁਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਪੁੱਛਦੇ ਨੇ, ਭਾਈ ਇੱਥੇ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਕਿੱਥੇ ਹੈ? ਤੇ ਜਵਾਬ ਮਿਲਦਾ ਹੈ ਵੀ ਹੋਰ ਅੱਗੇ ਜਾਓ, ਹੋਰ ਅੱਗੇ। ਫਿਰ ਇੱਕ ਦੋ ਨੂੰ ਪੁੱਛਿਆ, ਭਾਈ ਇੱਥੇ ਗੁਰੂ ਨਾਨਕ ਦਾ ਦਰਬਾਰ ਕਿੱਥੇ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਕਿੱਥੇ ਬਿਰਾਜਮਾਨ ਹੁੰਦੇ ਨੇ? ਜਵਾਬ ਮਿਲਦਾ ਹੋਰ ਅੱਗੇ, ਹੋਰ ਅੱਗੇ। ਚੱਲਦੇ 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 ਉਸ ਇੱਕ ਗਲੀ ਬਾਜ਼ਾਰ ਦੇ ਮੋੜ ਤੇ ਪਹੁੰਚ ਗਏ ਜਿੱਥੇ ਦੀਨ ਦੁਨੀ ਦਾ ਪਾਤਸ਼ਾਹ ਖਲੋਤਾ ਹੈ। ਕੋਲ ਜਾ ਕੇ ਪੁੱਛਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ, ਭਾਈ ਲਹਿਣਾ ਜੀ। ਕਹਿਣ ਲੱਗੇ, ਭਾਈ ਗੁਰਮੁਖਾ, ਭਾਈ ਲਹਿਣਾ ਜੀ ਪੁੱਛਦੇ, ਧਿਆਨ ਨਾਲ ਸੁਣਿਓ ਬੇਨਤੀ ਸਾਧ ਸੰਗਤ। ਭਾਈ ਲਹਿਣਾ ਜੀ ਪੁੱਛਦੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਹੀ, ਭਾਈ ਗੁਰਮੁਖਾ ਇੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦਰਬਾਰ ਕਿੱਥੇ ਹੈ? ਪਛਾਣਿਆ ਨਹੀਂ ਭਾਈ ਲਹਿਣਾ ਜੀ। ਉਹਦਾ ਕਾਰਨ ਇੱਕ ਇਹ ਸੀ ਕਿ ਇੱਕ ਤੇ ਮਿਲਣਾ ਪਹਿਲੀ ਵਾਰੀ ਹੈ, ਪਹਿਲਾਂ ਦਰਸ਼ਨ ਕੀਤਾ ਨਹੀਂ ਕਦੇ, ਤੇ ਦੂਸਰੀ ਬਾਤ ਸਾਧ ਸੰਗਤ ਇਹ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਬਸਤਰ ਪਾਏ ਨਾ ਗਲ, ਉਹ ਆਮ ਸੰਸਾਰੀ ਬਸਤਰ ਸੀ ਕਿਰਤ ਕਰਨ ਵਾਲੇ। ਉੱਥੇ ਮਹਾਰਾਜ ਨੇ ਕਰਤਾਰਪੁਰ ਸਾਹਿਬ ਹਲ ਵਾਹਿਆ, ਖੇਤੀਬਾੜੀ ਕੀਤੀ, ਆਮ ਜ਼ਿਮੀਂਦਾਰਾਂ ਵਾਲਾ ਬਸਤਰ ਪਾਏ, ਕੰਮ ਕਾਰ ਕਰਨ ਵਾਲੇ ਖੇਤਾਂ 'ਚ ਜਿਹੜੇ ਕੱਪੜੇ ਪਾਉਂਦੇ ਸੀ। ਤਾਂ ਕਰਕੇ ਭਾਈ ਸਾਹਿਬ ਭਾਈ ਲਹਿਣਾ ਜੀ ਨੇ ਪਛਾਣਿਆ ਨਹੀਂ, ਅਜੇ ਗਿਆਨ ਦੀਆਂ ਅੱਖਾਂ ਵੀ ਚੰਗੀ ਤਰ੍ਹਾਂ ਬਖਸ਼ਿਸ਼ ਨਹੀਂ ਨਾ ਹੋਈਆਂ ਦੀਦਾਰ ਕਰਨ ਵਾਲੀਆਂ। ਪੁੱਛਦੇ ਭਾਈ ਲਹਿਣਾ ਜੀ, ਇੱਥੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਦਰਬਾਰ ਕਿੱਥੇ ਹੈ? ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਗੁਰਮੁਖਾ ਦਰਬਾਰ ਤੇ ਬਾਬੇ ਨਾਨਕ ਦਾ ਤੈਨੂੰ ਕੀ ਦੱਸਣਾ ਵੀ ਕਿੱਥੇ ਹੈ? ਤੂੰ ਇਸ ਤਰ੍ਹਾਂ ਕਰ, ਆਪਣੀ ਘੋੜੀ ਦੀਆਂ ਵਾਗਾਂ ਮੈਨੂੰ ਫੜਾ ਦੇ, ਮੈਂ ਤੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਪਹੁੰਚਾ ਦਿੰਦਾ। ਭਾਈ ਲਹਿਣੇ ਨੇ ਸੋਚਿਆ, ਬੰਦਾ ਬੜਾ ਵਧੀਆ ਮਿਲ ਗਿਆ, ਕੋਈ ਹੋ ਸਕਦਾ ਹੈ ਵੀ ਕੋਈ ਗੁਰੂ ਨਾਨਕ ਦੇਵ ਸਾਹਿਬ ਦਾ ਪਿਆਰਾ ਹੀ ਹੋਵੇ, ਹੋ ਸਕਦਾ ਸਤਿਗੁਰੂ ਦਾ ਇਹ ਵੀ ਕੋਈ ਸਿੱਖ ਹੋਏਗਾ। ਘੋੜੀ ਦੀਆਂ ਵਾਗਾਂ ਫੜਾ ਦਿੱਤੀਆਂ, ਦੀਨ ਦੁਨੀ ਦਾ ਮਾਲਕ ਸਭ ਤੇ ਵੱਡਾ ਸਤਿਗੁਰ ਨਾਨਕ ਅੱਗੇ ਅੱਗੇ ਵਾਗਾਂ ਫੜ ਕੇ ਪੈਦਲ ਭਾਈ ਲਹਿਣਾ ਜੀ ਘੋੜੀ ਦੇ ਉੱਤੇ ਸਵਾਰ ਬੈਠੇ। ਜਦੋਂ ਦਰਬਾਰ ਦੇ ਪਾਸ ਗਏ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਇੱਥੇ ਘੋੜੀ ਬੰਨ ਲਾ, ਇੱਥੋਂ ਹੱਥ ਪੈਰ ਧੋ ਲਾ, ਆਹੀ ਗੁਰੂ ਨਾਨਕ ਦਾ ਦਰ ਹੈ, ਅੰਦਰ ਚਲਾ ਜਾ। ਭਾਈ ਲਹਿਣਾ ਜੀ ਘੋੜੀ ਬੰਨਣ ਲੱਗ ਪਏ, ਹੱਥ ਪੈਰ ਮੂੰਹ ਧੋਣ ਲੱਗ ਪਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੰਦਰ ਜਾ ਕੇ ਆਪਣੇ ਸਿੰਘਾਸਨ ਤੇ ਬਿਰਾਜਮਾਨ ਹੋ ਗਏ। ਭਾਈ ਲਹਿਣਾ ਜੀ ਨੇ ਜਦੋਂ ਆਣ ਕੇ ਅੰਦਰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਪਛਾਣ ਲਿਆ, ਬਹਿ ਗਏ ਚੌਂਕੜਾ ਮਾਰ ਕੇ ਭਾਈ ਲਹਿਣਾ ਜੀ, ਤੇ ਪਛਾਣ ਲਿਆ ਵੀ ਇਹ ਉਹੀ ਹੋਈ ਹੈ ਜਿਹੜਾ ਘੋੜੀ ਦੀਆਂ ਵਾਗਾਂ ਫੜ ਕੇ ਲਿਆ। ਅੱਖਾਂ ਚ ਅਥਰੂ ਭਾਈ ਲਹਿਣਾ ਜੀ ਦੇ, ਸਿਰ ਥੱਲੇ ਨੂੰ ਝੁਕਿਆ, ਚੁੱਪ ਕੀਤੇ ਰਹੇ, ਵਚਨ ਨਹੀਂ ਕੀਤਾ ਕੋਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਗੁਰਮੁਖਾ ਕੀ ਗੱਲ, ਥੱਕਿਆ ਹੋਇਆ ਆਇਆ, ਦੂਰੋਂ ਆਇਆ ਕਿਤੇ, ਜ਼ਿਆਦਾ ਥਕੇਵਾਂ ਹੋ ਗਿਆ, ਕੋਈ ਵਚਨ ਨਹੀਂ ਕਰਦਾ? ਅੱਗਿਓਂ ਹੱਥ ਬੰਨ ਕੇ ਆਖਿਆ, ਪਾਤਸ਼ਾਹ ਨਹੀਂ ਥੱਕਿਆ ਤੇ ਨਹੀਂ ਬਹੁਤਾ, ਬੜੇ ਪਿਆਰ ਨਾਲ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਇਆ ਸਾਂ, ਪਿਆਰ ਵਿੱਚ ਭੇਜਿਆ ਸ਼ਰਧਾ ਭਾਵਨਾ ਨਾਲ, ਪਰ ਆਉਂਦਿਆਂ ਸਾਰ ਮੇਰੇ ਤੋਂ ਗਲਤੀ ਹੋ ਗਈ। ਮਹਾਰਾਜ ਕਹਿੰਦੇ, ਕੀ ਗੱਲ, ਕਿਹੜੀ ਗਲਤੀ? ਕਹਿਣ ਲੱਗੇ, ਪਾਤਸ਼ਾਹ ਮੈਂ ਤੁਹਾਨੂੰ ਪਛਾਣਿਆ ਨਹੀਂ, ਤੁਹਾਨੂੰ ਘੋੜੀ ਦੀਆਂ ਵਾਗਾਂ ਫੜਾ ਦਿੱਤੀਆਂ, ਤੁਸੀਂ ਅੱਗੇ ਅੱਗੇ ਪੈਦਲ ਚੱਲ ਕੇ ਘੋੜੀ ਦੇ ਪੈਰਾਂ ਨਾਲ ਜਿੰਨਾ ਮਿੱਟੀ ਘੱਟਾ ਉੱਡਦਾ ਰਿਹਾ ਤੁਹਾਡੇ ਤੇ ਪੈਂਦਾ ਰਿਹਾ, ਮੈਂ ਉੱਚਾ ਹੋ ਕੇ ਆਇਆ ਘੋੜੀ ਤੇ ਸਵਾਰ ਹੋ ਕੇ ਤੁਹਾਨੂੰ ਤੋਰ ਕੇ ਲਿਆਇਆ, ਮੈਨੂੰ ਨਿਮਾਣੇ ਨਿਤਾਣੇ ਬਣ ਕੇ ਆਉਣਾ ਚਾਹੀਦਾ ਸੀ। ਹੁਣ ਦਿਲ ਚ ਕਿੰਨੀ ਨਿਰਮਾਣਤਾ ਹੈ, ਇਹ ਜਿਹੜੇ ਬੋਲਦੇ ਦਿਲੋਂ ਨਿਰਮਾਣਤਾ ਹੈ, ਪਿਆਰ ਆ, ਸ਼ਰਧਾ ਭਾਵਨਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹੱਸ ਪਏ, ਮੁਸਕਰਾ ਕੇ ਕਹਿੰਦੇ, ਗੁਰਮੁਖਾ ਪੁਰਖਾ ਬਾਕੀ ਗੱਲਾਂ ਛੱਡ ਪਹਿਲਾਂ ਦੱਸ ਤੇਰਾ ਨਾਮ ਕੀ ਹੈ। ਕਹਿਣ ਲੱਗੇ ਜੀ ਮੇਰਾ ਨਾਂ ਲਹਿਣਾ ਹੈ, ਖਡੂਰ ਦੀ ਧਰਤੀ ਤੋਂ ਆਇਆ। ਗੁਰੂ ਅੰਗਦ ਦੇਵ ਸਾਹਿਬ ਦੇ ਉੱਥੇ ਚਰਨ ਪਏ, ਅੱਜ ਉਹਨੂੰ ਖਡੂਰ ਸਾਹਿਬ ਕਹਿੰਦੇ, ਜਦੋਂ ਸਾਹਿਬ ਚੌਂਕੜਾ ਮਾਰ ਕੇ ਬੈਠ ਗਿਆ ਉੱਥੇ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਨਾਮ ਲਹਿਣਾ ਹੈ, ਮੁਸਕਰਾ ਕੇ ਮੇਰਾ ਦਾਤਾ ਬੋਲਿਆ, ਜਾਹਰ ਪੀਰ ਜਗਤ ਗੁਰ ਬਾਬਾ, ਪਤਾ ਕੀ ਬੋਲਿਆ, ਕਹਿੰਦੇ ਲੈਣਾ ਹੈ ਤੇਰਾ ਨਾਮ? ਜੀ ਮਹਾਰਾਜ ਲੈਣਾ ਹੈ। ਕਹਿੰਦੇ ਗੁਰਮੁਖਾ ਪੁਰਖਾ ਲੈਣਿਆ ਤੂੰ ਸਾਡੇ ਕੋਲੋਂ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ। ਜਿਹੜੇ ਲਹਿਣੇਦਾਰ ਹੁੰਦੇ ਨੇ ਘੋੜੀਆਂ ਤੇ ਚੜ ਕੇ ਆਉਂਦੇ, ਫਿਰ ਕੀ ਹੋ ਗਿਆ ਜੇ ਤੂੰ ਘੋੜੀ ਤੇ ਸਵਾਰ ਹੋ ਕੇ ਆ, ਲਹਿਣੇਦਾਰ ਜੋ ਹੈ, ਅਸੀਂ ਤੇਰਾ ਦੇਣਾ, ਅਸੀਂ ਦੇਣਦਾਰ ਹਾਂ ਤੇਰੇ, ਤੂੰ ਲੈਣ ਹਾਰ, ਲੈਣਾ ਆ ਤੂੰ ਸਾਡੇ ਕੋਲ। ਬੜਾ ਪ੍ਰੇਮ ਜਾਗਿਆ ਭਾਈ ਲਹਿਣੇ ਦੇ ਦਿਲ ਚ, ਤੇ ਝੁੱਕ ਕੇ ਧਰਤੀ ਤੇ ਰੱਖ ਕੇ ਨਾ ਸਿਰ, ਭਾਈ ਲਹਿਣਾ ਜੀ ਕਹਿੰਦੇ ਦਾਤਿਆ ਜੇ ਕੁਛ ਦੇਣਾ ਹੈ, ਜੇ ਮੈਂ ਲੈਣ ਆਇਆ ਲੈਣਾ, ਲੈਣ ਆਇਆ ਲੈਣਾ, ਤੇ ਤੂੰ ਦੇਣਾ ਹੈ ਬਾਬਾ ਸਿੱਖੀ ਦੀ ਦਾਤ ਦੇ, ਨਾਮ ਸਿਮਰਨ ਦੀ ਦਾਤ ਦੇ ਕੇ ਆਪਣਾ ਬਣਾ ਲਾ, ਆਪਣੇ ਚਰਨਾਂ ਨਾਲ ਜੋੜ ਲਾ। ਇਹਦੇ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਬਚਨ ਕੀਤਾ ਭਾਈ ਲਹਿਣੇ ਨਾਲ, ਕਹਿਣ ਲੱਗੇ ਲਹਿਣਿਆ ਸਿੱਖੀ ਦੀ ਦਾਤ ਲੈਣੀ ਹੈ, ਨਾਮ ਸਿਮਰਨ ਦੀ ਦਾਤ, ਪ੍ਰਭੂ ਨਾਲ ਜੁੜਨਾ ਚਾਹੁੰਦੇ? ਜੀ ਮਹਾਰਾਜ, ਆਪਣਾ ਸਿੱਖ ਬਣਾ ਲਓ। ਸਤਿਗੁਰੂ ਕਹਿੰਦੇ ਲਹਿਣਿਆ ਜਦੋਂ ਤੂੰ ਰਾਹ ਪੁੱਛਦਾ ਸਮਝਣੋ ਵੀ ਇੱਥੇ ਗੁਰੂ ਨਾਨਕ ਦੇਵ ਦਾ ਦਰਬਾਰ ਕਿੱਥੇ ਆ, ਤੇ ਮੈਂ ਤੈਨੂੰ ਕਿਹਾ ਸੀ ਨਾ ਆਪਣੀ ਘੋੜੀ ਦੀਆਂ ਵਾਗਾਂ ਮੈਨੂੰ ਫੜਾ ਦੇ। ਕਹਿਣ ਲੱਗਾ ਹਾਂ ਮਹਾਰਾਜ, ਮੈਂ ਫੜਾ ਵੀ ਦਿੱਤੀਆਂ। ਦਾਤਾ ਜੀ ਕਹਿੰਦੇ ਲਹਿਣਿਆ ਤੂੰ ਮੈਨੂੰ ਆਪਣੀ ਘੋੜੀ ਦੀਆਂ ਵਾਗਾਂ ਫੜਾਈਆਂ, ਮੈਂ ਤੈਨੂੰ ਗੁਰੂ ਦਰਬਾਰ ਤੱਕ ਪਹੁੰਚਾ ਦਿੱਤਾ, ਇੰਜ ਕਰ ਹੁਣ ਆਪਣੇ ਮਨ ਦੀਆਂ ਵਾਗਾਂ ਮੇਰੇ ਹੱਥ ਵਿੱਚ ਫੜਾ ਦੇ, ਤੇਰੀ ਸੁਰਤ ਨੂੰ ਨਿਰੰਕਾਰ ਪਰਮੇਸ਼ਰ ਦੇ ਘਰ ਤੱਕ ਪਹੁੰਚਾ ਦਿੰਦਾ, ਰੱਬ ਦੇ ਘਰ ਤੱਕ। ਜਿਵੇਂ ਘੋੜੀ ਦੀਆਂ ਵਾਗਾਂ ਫੜਾਈਆਂ ਤੇ ਗੁਰੂ ਨਾਨਕ ਦੇ ਦਰਬਾਰ ਚ ਆ ਗਿਆ, ਮਨ ਦੀਆਂ ਵਾਗਾਂ ਮੈਨੂੰ ਫੜਾ, ਤੈਨੂੰ ਪ੍ਰੀਤਮ ਦੇ ਘਰ ਤੱਕ ਘੱਲ ਦਈਏ, ਸੁਰਤ ਨੂੰ ਰੱਬ ਵਿੱਚ ਲੀਨ ਕਰ ਦਈਏ। ਭਾਈ ਲਹਿਣੇ ਨੇ ਬਚਨ ਆਖਿਆ ਸੀ ਦਾਤਿਆ ਮਨ ਦੀਆਂ ਵਾਗਾਂ ਤੇ ਤਨ ਦੀਆਂ ਵਾਗਾਂ ਵੀ ਤੇਰੇ ਹੱਥ ਚ, ਮਨ ਵੀ ਤੇਰਾ, ਤਨ ਵੀ ਤੇਰਾ, ਧਨ ਵੀ ਤੇਰਾ, ਲਹਿਣਾ ਤੇਰਾ ਹੋ ਗਿਆ ਬਾਬਾ, ਆਪਣਾ ਬਣਾ ਲਾ ਇਸ ਨੂੰ। ਪਾਤਸ਼ਾਹ ਨੇ ਤਖ਼ਤ ਤੋਂ ਥੱਲੇ ਉੱਤਰ ਗੱਲ ਨਾ ਲਾ ਕੇ ਇੱਕ ਗੱਲ ਆਖੀ ਸੀ ਲਹਿਣਿਆ, ਜੇ ਤੂੰ ਗੁਰੂ ਨਾਨਕ ਦਾ ਹੋ ਗਿਆ, ਅੱਜ ਤੂੰ ਗੁਰੂ ਨਾਨਕ ਤੇਰਾ ਹੋ ਗਿਆ, ਤੇ ਕੱਲਾ ਗੁਰੂ ਨਾਨਕ ਤੇਰਾ ਹੀ ਨਹੀਂ, ਤੇਰੇ ਹਿਰਦੇ ਦੇ ਵਿੱਚ ਬੈਠ ਜਾਏਗਾ ਗੁਰੂ ਨਾਨਕ, ਇੱਕ ਦਿਨ ਆਏਗਾ ਤੇਰੇ ਦਰਸ਼ਨਾਂ ਵਿੱਚੋਂ ਗੁਰੂ ਨਾਨਕ ਦਾ ਦਰਸ਼ਨ, ਤੇਰੇ ਦੀਦਾਰ ਵਿੱਚੋਂ ਰੱਬ ਦਾ ਦਰਸ਼ਨ ਹੋਇਆ ਕਰੇਗਾ ਲਹਿਣਿਆ। ਐਸੀ ਸਿੱਖੀ ਬਖਸ਼ੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ, ਐਸੀ ਸਿੱਖੀ ਬਖਸ਼ੀ। 7 ਸਾਲ ਭਾਈ ਲਹਿਣੇ ਨੇ ਸੇਵਾ ਕੀਤੀ, 7 ਸਾਲ ਆਗਿਆ ਦਾ ਪਾਲਣ ਕੀਤਾ। ਇੱਕ ਦਿਨ ਆਇਆ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਿੰਘਾਸਨ ਤੇ ਬਿਠਾ, ਅੰਗ ਨਾਲ ਲਾ ਕੇ ਅੰਗਦ ਬਣਾ ਦਿੱਤਾ, ਆਪਣੀ ਜੋਤ ਗੁਰੂ ਅੰਗਦ ਵਿੱਚ ਟਿਕਾ, ਦੀਨ ਦੁਨੀ ਦਾ ਪਾਤਸ਼ਾਹ ਥਾਪ ਦਿੱਤਾ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਸਾਰੀ ਦੀ ਸਾਰੀ ਤ੍ਰੈ ਲੋਕੀ ਦੁਨੀਆ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ। ਕਮਾਲ ਦੀ ਬਾਤ, ਉਹ ਦੀਨ ਦੁਨੀ ਦਾ ਪਾਤਸ਼ਾਹ ਗੁਰੂ ਨਾਨਕ ਦਾਤਾ ਭਾਈ ਲਹਿਣੇ ਦੇ ਚਰਨਾਂ ਤੇ। ਇੱਕ ਵਿਦਵਾਨ ਨੇ 2 ਲਾਈਨਾਂ ਲਿਖੀਆਂ, ਕਹਿੰਦਾ ਇਸ਼ਕ ਕੀ ਭੱਠੀ ਮੇ ਢਾਲ ਕਰ, ਭਾਵ ਪ੍ਰੇਮ ਦੀ, ਪ੍ਰੀਤ ਦੀ ਭੱਠੀ ਚ, ਇਸ਼ਕ ਕੀ ਭੱਠੀ ਮੇ ਢਾਲ ਕਰ ਜਿਸ ਦਮ ਕੁੰਦਨ ਕੀਆ, ਲਹਿਣੇ ਸੇ ਅੰਗਦ ਬਣਾ ਕਰ ਅੰਗਦ ਸੇ ਅੱਲਾ ਕਰ ਦੀਏ। ਲਹਿਣੇ ਤੋਂ ਅੰਗ ਨਾਲ ਲਾ ਕੇ ਅੰਗਦ ਬਣਾਇਆ, ਅੰਗਦ ਤੋਂ ਅੱਲਾ ਬਣਾ ਦਿੱਤਾ, ਰੱਬ ਬਣਾ ਦਿੱਤਾ ਭਾਈ ਲਹਿਣੇ। ਕੀ ਕਹਿ ਰਹੇ ਹਨ ਭਾਈ ਸਾਹਿਬ, ਭਾਈ ਗੁਰਦਾਸ ਜੀ, ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ। ਗੁਰੂ ਅੰਗਦ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖ ਹੋ ਕੇ ਬਾਬੇ ਦੀ ਸ਼ਰਣੀ ਆਪ ਹੈ, ਬਾਬੇ ਨਾਨਕ ਜੀ, ਤੇ ਗੁਰੂ ਬਾਬੇ ਨੇ ਆਪਣਾ ਹੀ ਰੂਪ ਬਖਸ਼ਿਸ਼ ਕਰ ਦਿੱਤਾ। ਗੁਰ ਸਿੱਖ ਹੈ ਗੁਰ ਅਮਰ ਸਤਿਗੁਰ ਭਾਇਆ। ਹੁਣ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਿੱਖ ਹੋਏ ਤੇ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪਿਆਰੇ ਲੱਗੇ, ਸਤਿਗੁਰ ਭਾਇਆ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪਿਆਰੇ ਲੱਗੇ। ਐਸਾ ਪਿਆਰ ਐਸਾ ਪ੍ਰੇਮ ਪਿਆ, ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਅਮਰਦਾਸ ਨੂੰ ਨਮਸਕਾਰ ਕਰ ਦਿੱਤੀ, ਸਿਰ ਝੁਕਾ ਕੇ ਧਰਤੀ ਤੇ ਸਿਰ ਰੱਖ ਕੇ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ ਟਿਕਾ ਦਿੱਤੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਸਿੱਖ ਬਣ ਕੇ ਆਏ 12 ਸਾਲ ਗਾਗਰ ਟੋਈ ਲਗਾਤਾਰ, ਗੁਰਸਿੱਖੀ ਕਮਾਈ ਆਗਿਆ ਦਾ ਪਾਲਣ ਕੀਤਾ, ਧੰਨ ਗੁਰੂ ਅਮਰਦਾਸ ਹੋ ਗਏ। ਰਾਮਦਾਸ ਗੁਰਸਿੱਖ ਗੁਰ ਸਦਵਾਇਆ। ਹੁਣ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਨੇ ਵੀ ਗੁਰੂ ਦੇ ਸਿੱਖ ਹੋ ਕੇ ਸੇਵਾ ਕਮਾਈ ਆਗਿਆ ਦਾ ਪਾਲਣ ਕੀਤਾ ਤੇ ਗੁਰ ਸਦਵਾਇਆ, ਫਿਰ ਗੁਰੂ ਸਦਵਾਇਆ, ਗੁਰੂ ਅਖਵਾਇਆ ਭਾਵ ਉਹ ਭਾਈ ਜੇਠਾ ਧੰਨ ਗੁਰੂ ਰਾਮਦਾਸ ਸ਼ਹਿਨਸ਼ਾਹ ਅਖਵਾਏ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ। ਸੋਈ ਰਾਮਦਾਸ ਗੁਰ ਬਲ ਪਣ, ਮਿਲ ਸੰਗਤ ਧੰਨ ਧੰਨ ਕਰੋ, ਜਿਹੇ ਸਤਿਗੁਰ ਲੱਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਉਹ ਧੰਨ ਗੁਰੂ ਰਾਮਦਾਸ ਐਸੇ ਸਤਿਗੁਰੂ ਹੋ ਗਏ ਜਿਨ੍ਹਾਂ ਦੇ ਦੀਦਾਰ ਵਿੱਚੋਂ ਭੱਟ ਕਹਿੰਦੇ ਰੱਬ ਦਾ ਦਰਸ਼ਨ ਹੁੰਦਾ ਹੈ, ਪਰਮਾਤਮਾ ਦਾ ਦੀਦਾਰ ਹੁੰਦਾ ਹੈ। ਗੁਰ ਅਰਜਨ ਗੁਰ ਸਿੱਖ ਪ੍ਰਗਟੀ ਆਇਆ। ਪੰਚਮ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੇ ਸਿੱਖ ਹੋ ਕੇ ਪ੍ਰਗਟ ਹੋਏ। ਭਾਵ ਸਾਹਿਬ ਅਰਜਨ ਦੇਵ ਪਾਤਸ਼ਾਹ ਨੇ ਸੇਵਾ ਕਮਾਈ, ਆਗਿਆ ਦਾ ਪਾਲਣ ਕੀਤਾ, ਆਪਣੇ ਪੁੱਤਰ ਪੁਣੇ ਦਾ ਹੰਕਾਰ ਨਹੀਂ ਕੀਤਾ ਵੀ ਗੁਰੂ ਰਾਮਦਾਸ ਦਾ ਮੈਂ ਪੁੱਤ ਹਾਂ, ਨਹੀਂ ਸੇਵਕ ਬਣ ਕੇ ਸੇਵਾ ਕੀਤੀ, ਗੁਰੂ ਦੇ ਸਿੱਖ ਬਣ ਕੇ ਪ੍ਰਗਟ ਹੋਏ। ਔਰ ਪਹਿਲੇ ਪੁੱਤਰ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਅਜੇ ਤੱਕ ਪੁੱਤਰ ਕੋਈ ਨਹੀਂ ਸੀ ਲੈ ਸਕਿਆ। ਉਹਦਾ ਕਾਰਨ ਦੱਸਦੇ ਹਨ ਪਾਠ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸੋਈਆਂ ਚ ਫੁਰਮਾਨ ਕੀਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ, ਕਲ ਜੋੜ ਕਰ ਸੁਜਸ ਵਖਾਣੇ। ਕਲ ਸਹਾਰ ਪਟ ਕਹਿੰਦੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਤੁਹਾਡੀ ਸ਼ਰਨ ਵਿੱਚ ਤੁਹਾਡਾ ਜਸ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਦਾਤਾ ਜੀ, ਤੁਸੀਂ ਜਨਮ ਸਮੇਂ ਤੋਂ ਹੀ ਗੁਰਮਤ ਦੀ ਪਛਾਣ ਕਰ ਲਈ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਪਹਿਲੇ ਪੁੱਤਰ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਸੀ, ਮੈਂ ਬੇਨਤੀ ਕੀਤੀ, ਅਜੇ ਤੱਕ ਪੁੱਤ ਕੋਈ ਨਹੀਂ ਸੀ ਲੈ ਸਕਿਆ, ਸਿੰਘਾਸਣ ਤੱਕ ਨਹੀਂ ਸੀ ਜਾ ਸਕਿਆ, ਤਖ਼ਤ ਤੇ ਬਿਰਾਜਮਾਨ ਨਹੀਂ ਸੀ ਹੋ ਸਕਿਆ ਕੋਈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਦੋ ਪੁੱਤਰ ਸਨ, ਸ੍ਰੀ ਚੰਦ ਤੇ ਲਖਮੀ ਦਾਸ, ਗੁਰਤਾ ਗੱਦੀ ਤੱਕ ਨਹੀਂ ਜਾ ਸਕੇ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵੀ ਦੋ ਪੁੱਤਰ ਸਨ, ਭਾਈ ਦਾਤੂ ਤੇ ਦਾਸੂ, ਤਖ਼ਤ ਤੇ ਬਿਰਾਜਮਾਨ ਨਹੀਂ ਕੀਤਾ ਉਹਨਾਂ, ਉਸ ਪਦਵੀ ਤੱਕ ਨਹੀਂ ਜਾ ਸਕੇ ਕਿ ਗੁਰੂ ਅਖਵਾ ਸਕਣ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਦੋ ਪੁੱਤਰ ਸਨ, ਬਾਬਾ ਮੋਹਨ ਤੇ ਭਾਈ ਮੋਹਰੀ, ਤਖ਼ਤ ਤੇ ਬਿਰਾਜਮਾਨ ਨਹੀਂ ਹੋ ਸਕੇ, ਗੁਰਗੱਦੀ ਦੇ ਵਾਰਸ ਨਹੀਂ ਬਣ ਸਕੇ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਿੰਨ ਪੁੱਤਰ ਸਨ, ਸਾਰਿਆਂ ਨਾਲੋਂ ਵੱਡਾ ਸੀ ਪਿਰਥੀ ਚੰਦ, ਉਹਨਾਂ ਨਾਲੋਂ ਛੋਟਾ ਸੀ ਮਹਾਂਦੇਵ, ਸਾਰਿਆਂ ਨਾਲੋਂ ਛੋਟੇ ਸਨ ਸਾਹਿਬ ਅਰਜਨ ਦੇਵ, ਜਿਨ੍ਹਾਂ ਨੂੰ 18 ਸਾਲ ਦੀ ਉਮਰ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰਗੱਦੀ ਉੱਤੇ ਬਿਰਾਜਮਾਨ ਕੀਤਾ। ਰਾਮਦਾਸ ਗੁਰੂ ਜਗ ਤਾਰਨ ਕਹੋ, ਗੁਰਜੋਤ ਅਰਜੁਨ ਮਾਹੇ ਤਰੀ, ਸ਼ਤਰ ਸਿੰਘਾਸਨ ਪਿਰਥ ਨੀ ਗੁਰ ਅਰਜੁਨ ਕਉ ਦੇ ਆਇਓ। ਸਾਰੀ ਸ੍ਰਿਸ਼ਟੀ ਦਾ ਸ਼ਤਰ ਤੇ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦੇ ਉੱਤੇ ਹੁਕਮ ਚਲਾਉਣ ਵਾਲਾ ਸਿੰਘਾਸਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ। ਐਸੇ ਹਨ ਗੁਰੂ ਅਰਜਨ ਦੇਵ ਸਾਹਿਬ, ਗੁਰ ਅਰਜਨ ਗੁਰਸਿੱਖ ਪ੍ਰਗਟੀ ਆਇਆ। ਗੁਰਸਿੱਖ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਸਿੱਖੀ ਕਮਾਈ ਤੇ ਸਾਧ ਸੰਗਤ ਐਸੇ ਸੰਸਾਰ ਜਗਤ ਵਿੱਚ ਪ੍ਰਗਟ ਹੋਏ ਕਿ ਪੁੱਤਰ ਪੁਣੇ ਦਾ ਹੰਕਾਰ ਨਹੀਂ ਕੀਤਾ, ਅਪਮਾਨ ਨਹੀਂ ਕੀਤਾ, ਨਿਮਰਤਾ ਵਿੱਚ ਗੁਰੂ ਆਗਿਆ ਦਾ ਪਾਲਣ ਕੀਤਾ। ਪੰਚਮ ਪਾਤਸ਼ਾਹ ਗੁਰ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਪਰਮੇਸ਼ਰ ਦਾ ਸਰੂਪ ਹੋ ਗਏ। ਗੁਰ ਸਿੱਖ ਹਰ ਗੋਬਿੰਦ, ਨਾ ਲੁਕੈ ਲੁਕਾਇਆ। ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਸਿੱਖ ਹੋਣ ਕਰਕੇ ਐਸੇ ਸਤਿਗੁਰੂ ਬਣੇ ਕਿਸੇ ਦੇ ਲੁਕਾਇਆ ਲੁਕ ਨਹੀਂ ਸਕਦੇ। ਭਾਵ ਇਹ ਜਿਹੜੀ ਗੁਰਤਾ ਗੱਦੀ ਮਿਲੀ, ਭਾਈ ਗੁਰਦਾਸ ਜੀ ਦੱਸਣਾ ਇਹ ਚਾਹੁੰਦੇ ਨੇ ਕਿ ਇਹ ਜਿਹੜੀ ਗੁਰਿਆਈ ਮਿਲੀ ਹੈ, ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਗੁਰਸਿੱਖੀ ਕਰਕੇ ਪ੍ਰਾਪਤ ਹੋਈ ਹੈ, ਜਿਨ੍ਹਾਂ ਨੇ ਸਿੱਖੀ ਕਮਾਈ ਹੈ। ਜਿਹੜੇ ਸਹੀ ਅਰਥਾਂ ਚ ਭਾਵੇਂ ਉਹ ਪੋਤ ਸਨ ਭਾਵੇਂ ਕੋਈ ਪੋਤਰੇ ਸਨ, ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ, ਸਿੱਖੀ ਕਮਾ ਕੇ ਪ੍ਰਾਪਤ ਕੀਤੀ ਹੈ। ਇਹ ਨਹੀਂ ਕਿ ਇਹ ਪੁੱਤ ਹੈ ਤੇ ਇਸ ਨੂੰ ਗੁਰਤਾ ਗੱਦੀ ਦੇਣੀ ਹੈ, ਇਹ ਪੋਤਰਾ ਤੇ ਇਸ ਨੂੰ ਗੁਰਤਾ ਗੱਦੀ ਦੇਣੀ ਹੈ, ਨਹੀਂ। ਜਿਨ੍ਹਾਂ ਨੇ ਹੁਕਮ ਮੰਨਿਆ, ਆਗਿਆ ਦਾ ਪਾਲਣ ਕੀਤਾ, ਦਲ ਭੰਜਨ ਗੁਰਸੂਰਮ ਬਡ ਜੋਧਾ ਬਹੁ ਪਾਰੇ ਉਪਕਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਆਗਿਆ ਦਾ ਪਾਲਣ ਕਰਕੇ ਸਿੱਖੀ ਕਮਾਈ, ਤਖ਼ਤ ਤੇ ਬਿਰਾਜਮਾਨ ਹੋ ਗਏ, ਧੁਰੋਂ ਬਖਸ਼ਿਸ਼ ਵਡਿਆਈ ਵੀ ਲੈ ਕੇ ਆਏ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫਿਰ ਆਪਣੇ ਪੋਤਰੇ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਰਿਆਂ ਨਾਲੋਂ ਵੱਡੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਪੁੱਤਰ ਸਨ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ। ਛੇਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਸਿੱਖੀ ਕਮਾਉਣ ਦੇ ਨਾਲ। ਸ੍ਰੀ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਦੇ ਪੁੱਤਰ ਸਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ। ਧੁਰੋਂ ਇੰਨੀ ਕਮਾਈ ਲੈ ਆਏ ਬੰਦਗੀ ਭਗਤੀ ਦੀ, 5.25 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ ਤਖ਼ਤ ਪ੍ਰਾਪਤ ਹੋ ਗਿਆ। ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਦੇ ਛੋਟੇ ਬੇਟੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ। ਵੱਡਾ ਰਾਮ ਰਾਏ ਸੀ ਜਿਹੜਾ ਗੁਰੂ ਘਰ ਤੋਂ ਬੇਮੁਖ ਹੋ ਗਿਆ ਸੀ। ਤੇ ਕਮਾਲ ਦੀ ਬਾਤ ਗੁਰੂ ਨਾਨਕ ਦੇ ਦਰ ਘਰ ਚ ਇਹ ਹੈ ਕਿ ਕਦੇ ਦਾਦਾ ਪੋਤੇ ਨੂੰ ਗੁਰਤਾ ਗੱਦੀ ਦਿੰਦਾ, ਜਿਵੇਂ ਛੇਵੇਂ ਪਾਤਸ਼ਾਹ ਨੇ ਸੱਤਵੇਂ ਪਾਤਸ਼ਾਹ ਨੂੰ ਸਿੰਘਾਸਨ ਬਖਸ਼ਿਆ, ਇਹ ਦਾਦਾ ਪੋਤਾ ਨੇ, ਕਦੇ ਦਾਦਾ ਪੋਤੇ ਨੂੰ ਤੇ ਕਦੇ ਪੋਤਾ ਬਾਬੇ ਨੂੰ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਬਚਨ ਕਹੇ ਸਨ, ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਬਾਬਾ ਵਸੇ ਗਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੰਭਾਲੇ। ਜਿਹੜਾ ਰਿਸ਼ਤੇਦਾਰੀ ਵਿੱਚ ਮੇਰਾ ਬਾਬਾ ਲੱਗਦਾ ਹੈ ਉਹ ਬਕਾਲੇ ਦੀ ਧਰਤੀ ਤੇ ਹੈ, ਉਸ ਨਗਰ ਨੂੰ ਅੱਜ ਫਿਰ ਬਾਬਾ ਬਕਾਲਾ ਸਾਹਿਬ ਆਪਾਂ ਆਖਦੇ। ਉਹ ਸਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਬੈਠੇ ਸਨ ਜਿਹੜੇ ਭੋਰੇ ਚ ਤਕਰੀਬਨ 26 ਸਾਲ ਦੇ ਕਰੀਬ, ਨਿਰੰਕਾਰ ਪਰਮਾਤਮਾ ਦੀ ਬੰਦਗੀ ਵਿੱਚ ਜੁੜੇ, ਨਾਮ ਸਿਮਰਨ ਵਿੱਚ ਜੁੜੇ। 26 ਸਾਲ 9 ਮਹੀਨੇ 13 ਦਿਨ ਦਾ ਤਪ ਬੰਦਗੀ ਹੈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ, ਉੱਥੇ ਭੋਰਾ ਸਾਹਿਬ ਬਣਿਆ ਹੋਇਆ ਥੱਲੇ, ਲੰਮਾ ਸਮਾਂ ਬੰਦਗੀ ਕੀਤੀ। ਐਵੇਂ ਏਡੀ ਵੱਡੀ ਸ਼ਹਾਦਤ ਦਾ ਜਾਮ ਪੀਣਾ ਸੰਸਾਰੀ ਬਾਤਾਂ ਨਹੀਂ ਹਨ ਸਾਧ ਸੰਗਤ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕੁਰਬਾਨੀ ਦੇਖੋ, ਦਾਰਾਇਆਂ ਦੀ ਬਾਂਹ ਫੜ ਕੇ ਸੀਸ ਕਟਵਾ ਲੈਣਾ ਦਿੱਲੀ ਦੀ ਧਰਤੀ ਤੇ ਜਾ ਕੇ, ਫਿਰ ਉਹਨਾਂ ਦੇ ਘਰ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਗਟ ਹੋਣਾ, ਬੜਾ ਵੱਡਾ ਜਪ ਤਪ ਬੰਦਗੀ। ਬਾਬਾ ਵਸੇ ਗਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੰਭਾਲੇ, ਅੱਠਵੇਂ ਪਾਤਸ਼ਾਹ ਦੇ ਬੋਲ ਸਨ। ਜਿਹੜਾ ਰਿਸ਼ਤੇਦਾਰੀ ਚ ਸਾਡਾ ਬਾਬਾ ਲੱਗਦਾ, ਸਾਹਿਬ ਤੇਗ ਬਹਾਦਰ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਹਨਾਂ ਦੇ ਅੱਗਿਓਂ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਸੀ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਣ ਜਾਣ ਵਕਤ ਆਨੰਦਪੁਰ ਸਾਹਿਬ ਤੋਂ ਜਦੋਂ ਦਿੱਲੀ ਨੂੰ ਤੁਰਨਾ ਸੀ ਸ਼ਹੀਦ ਹੋਣ ਵਾਸਤੇ, ਸਾਰੀਆਂ ਜ਼ਿੰਮੇਵਾਰੀਆਂ ਦਸ਼ਮੇਸ਼ ਨੂੰ ਬਖਸ਼ ਦਿੱਤੀਆਂ, ਜਿਨ੍ਹਾਂ ਨੂੰ ਅੱਜ ਆਪਾਂ ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਦੇ ਸਿਰਜਣਹਾਰ ਆਖਦੇ। ਉਹੀ ਉਹ ਜੋਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਸਾਧ ਸੰਗਤ ਦਾਸ ਨੇ ਬੇਨਤੀ ਕਰਨੀ ਕਿ ਨਿਰੰਕਾਰ ਪਰਮੇਸ਼ਰ ਪਰਮਾਤਮਾ ਨੇ ਆਪ ਆਪਣਾ ਸਰੂਪ ਬਾਬੇ ਨਾਨਕ ਦਾ ਰੂਪ ਧਾਰਿਆ ਤੇ ਜਗਤ ਤੇ ਆਇਆ। ਉਹ ਜੋਤ ਲਗਾਤਾਰ ਚੱਲਦੀ 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 ਦਸਾਂ ਜਾਮਿਆਂ ਚ ਵਰਤੀ। ਸਤਿਗੁਰ ਨਾਨਕ ਦੇਵ ਆਪ ਉਪਾਇਆ, ਸਤਿਗੁਰ ਨਾਨਕ ਦੇਵ ਜੀ ਨੂੰ ਵਾਹਿਗੁਰੂ ਨੇ ਆਪ ਆਪਣਾ ਸਰੂਪ ਦੇ ਕੇ, ਆਪ ਆਪਣੀ ਜੋਤ ਗੁਰੂ ਨਾਨਕ ਦੇਵ ਸਾਹਿਬ ਵਿੱਚ ਰੱਖ ਕੇ ਜਗਤ ਵਿੱਚ ਉਪਾਇਆ, ਪੈਦਾ ਕੀਤਾ। ਉਹ ਜੋਤ ਜਦੋਂ ਦਸਵੇਂ ਜਾਮੇ ਚ ਗਈ, ਗੁਰੂ ਨਾਨਕ ਦੇਵ ਸਾਹਿਬ ਦੀ ਜੋਤ, ਨਿਰੰਕਾਰ ਦੀ ਜੋਤ, ਉਸ ਕਲਗੀਧਰ ਪਿਤਾ ਨੇ ਫਿਰ ਸਾਧ ਸੰਗਤ ਸ੍ਰੀ ਹਜ਼ੂਰ ਸਾਹਿਬ ਨਦੇੜ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਹੁਕਮ ਲਾ ਦਿੱਤਾ, ਮੇਰਾ ਰੂਪ ਗ੍ਰੰਥ ਜੀ ਜਾਣ, ਤਿੰਨ ਮੈਂ ਭੇਤ ਨਹੀਂ ਕਛ ਮਾਨ, ਜੋ ਸਿੱਖ ਗੁਰ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਏ। ਜਿਹੜਾ ਸਿੱਖ ਮੇਰਾ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰੇ। ਜੋ ਸਿੱਖ ਮਮ ਚਾਹੇ ਕਰ ਬਾਤ, ਜਿਹੜਾ ਸਿੱਖ ਚਾਹੁੰਦਾ ਹੈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗੱਲਾਂ ਕਰਨੀਆਂ, ਮੈਂ ਗੁਰੂ ਨਾਨਕ ਨਾਲ ਦਿਲ ਦੀਆਂ ਬਾਤਾਂ ਸਾਂਝੀਆਂ ਕਰਨੀਆਂ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਉਹ ਕੀ ਕਰੇ ਸਿੱਖ ਫਿਰ? ਜੋ ਸਿੱਖ ਮਮ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪਿਆਰ ਵਿੱਚ ਭਿੱਜ ਕੇ ਪੜ੍ਹੇ, ਪਿਆਰ ਨਾਲ ਬਾਣੀ ਦੀ ਵਿਚਾਰ ਕਰੇ, ਆਪਣੇ ਦਿਲ ਹਿਰਦੇ ਚ ਵਸਾਏ, ਪ੍ਰੇਮ ਵਿੱਚ ਭਿੱਜ ਕੇ ਗੁਰੂ ਕੀ ਬਾਣੀ ਨੂੰ ਗਾਓ ਤੇ ਕਮਾਓ। ਬਾਜਾਂ ਵਾਲਾ ਦਾਤਾ ਕਹਿੰਦਾ ਤੁਹਾਡੀਆਂ ਮੇਰੇ ਨਾਲ ਗੱਲਾਂ ਹੋਣਗੀਆਂ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹੀ ਉਹ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਟਿਕਾ ਦਿੱਤੀ, ਉਹੀ ਨਿਰੰਕਾਰ ਦੀ ਜੋਤ, ਉਹੀ ਬਾਬੇ ਨਾਨਕ ਦੀ ਚੱਲਦੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏਮਾਨ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਐਸਾ ਪਿਆਰ ਪਾਈਏ ਬਾਣੀ ਨਾਲ, ਸ਼ਬਦ ਨਾਲ ਤੇ ਬਾਣੀ ਨਾਲ ਕੀਤੀ ਪ੍ਰੀਤ ਹੀ ਨਿਰੰਕਾਰ ਦੀ ਪ੍ਰੀਤ ਹੈ, ਰੱਬ ਦੀ ਪ੍ਰੀਤ ਹੈ। ਅਰਦਾਸ ਵਿੱਚ ਰੋਜ਼ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਆਖਦੇ ਹਨ। ਤੇ ਇਕੱਲਾ ਕਹਿਣਾ ਹੀ ਨਹੀਂ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਵਿੱਚੋਂ ਦਸ ਪਾਤਸ਼ਾਹੀਆਂ ਵੇਖਣ ਦਾ ਵੀ ਯਤਨ ਕਰਨਾ, ਇਹ ਮਹਿਸੂਸ ਕਰਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਸ ਪਾਤਸ਼ਾਹੀਆਂ ਚੌਂਕੜਾ ਮਾਰ ਕੇ ਬੈਠੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਬਾਬਾ ਨਾਨਕ ਚੌਂਕੜਾ ਮਾਰ ਕੇ ਬੈਠਾ, ਮੈਂ ਸਾਖਸ਼ਾਤ ਗੁਰੂ ਨਾਨਕ ਦੇ ਦਰਸ਼ਨ ਕਰ ਰਿਹਾ। ਐਸਾ ਪਿਆਰ, ਐਸੀ ਪ੍ਰੀਤ, ਐਸਾ ਪ੍ਰੇਮ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਸਾਡਾ ਵੀ ਬਣ ਜਾਏ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰਦੇ ਹਨ, ਇਹ ਗੁਰਿਆਈ ਗੁਰੂ ਪਾਤਸ਼ਾਹਾਂ ਨੂੰ ਜੋ ਪ੍ਰਾਪਤ ਹੋਈ ਹੈ ਇਹ ਸਿੱਖੀ ਕਮਾ ਕੇ ਪ੍ਰਾਪਤ ਹੋਈ ਹੈ। ਆਪਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਕਮਾਉਣ ਦਾ ਉਪਦੇਸ਼ ਦਿੱਤਾ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਅਸੀਂ ਵੀ ਕਿਤੇ ਗੁਰੂ ਦੇ ਵਿਚਾਰਾਂ ਨੂੰ ਅਪਣਾਈਏ। ਗੁਰਸਾਖੀ ਕਾ ਉਜਿਆਰਾ, ਗੁਰੂ ਦੀ ਸਿੱਖਿਆ ਦਾ, ਗੁਰੂ ਦੀ ਸਾਖੀ ਦਾ ਉਜਾਲਾ ਸਾਡੇ ਅੰਦਰ ਵੀ ਹੋਵੇ, ਅਸੀਂ ਵੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ। ਸਹੀ ਅਰਥਾਂ ਚ ਗੁਰੂ ਨਾਲ ਪ੍ਰੇਮ ਪਾ ਕੇ, ਸਤਿਗੁਰ ਦੇ ਉੱਤੇ ਪੂਰਨ ਸ਼ਰਧਾ ਰੱਖ ਕੇ। ਵਾਰ 20 ਦੀ ਪੌੜੀ ਦੂਜੀ ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਗੁਰਮੁਖ ਪਾਰਸ ਹੋਏ ਪੂਜ ਕਰਾਇਆ, ਅਸ਼ਟ ਧਾਤ ਇੱਕ ਧਾਤ ਜੋਤ ਜਗਾਇਆ, 52 ਚੰਦਨ ਹੋਏ ਬਿਰਖ ਬੁਹਾਇਆ, ਗੁਰ ਸਿੱਖ ਸਿੱਖ ਗੁਰ ਹੋਏ ਅਚਰਜ ਦਿਖਾਇਆ, ਜੋਤੀ ਜੋਤ ਜਗਾਏ ਦੀਪ ਦਿਪਾਇਆ, ਨੀਰੇ ਅੰਦਰ ਨੀਰ ਮਿਲੇ ਮਿਲਾਇਆ, ਨੀਰੇ ਅੰਦਰ ਨੀਰ ਮਿਲੇ ਮਿਲਾਇਆ। ਗੁਰਮੁਖ ਪਾਰਸ ਹੋਏ ਪੂਜ ਕਰਾਇਆ, ਗੁਰਮੁਖ ਜਨਾਂ ਨੇ ਭਾਵ ਗੁਰੂ ਦੇ ਪਿਆਰਿਆਂ ਨੇ ਆਪ ਪਾਰਸ ਹੋ ਕੇ ਸਿੱਖਾਂ ਨੂੰ ਸੰਸਾਰ ਜਗਤ ਵਿੱਚ ਪੂਜਕ ਬਣਾਇਆ ਹੈ, ਭਾਵ ਸਤਿਗੁਰੂ ਪਾਤਸ਼ਾਹ ਆਪ ਪਾਰਸ ਰੂਪ ਨੇ। ਜਿਹੜੇ ਸਿੱਖ ਉਹਨਾਂ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਸਾਧ ਸੰਗਤ, ਉਹਨਾਂ ਨੂੰ ਵੀ ਆਪਣੇ ਜੈਸਾ ਪੂਜਕ ਹੀ ਭਾਵ ਪਾਰਸ ਹੀ ਬਣਾ ਦਿੰਦੇ ਨੇ, ਸੰਸਾਰ ਫਿਰ ਉਹਨਾਂ ਦੀ ਪੂਜਾ ਵੀ ਕਰਦਾ ਹੈ। ਜਿਵੇਂ ਅਸ਼ਟ ਧਾਤ ਇੱਕ ਧਾਤ ਜੋਤ ਜਗਾਇਆ, 8 ਧਾਤਾਂ ਲੋਹਾ ਤਾਂਬਾ ਜਿਸਤ ਕਲੀ ਆਦਿਕ ਜਿਹੜੀਆਂ ਪਾਰਸ ਨਾਲ ਲੱਗ ਜਾਣ ਤੇ ਸਾਧ ਸੰਗਤ ਉਹ ਇੱਕੋ ਧਾਤ ਹੀ ਸੋਨਾ ਹੀ ਬਣ ਜਾਂਦੀਆਂ ਹਨ, ਇਸੇ ਤਰ੍ਹਾਂ 8 ਧਾਤਾਂ ਦੀ ਇੱਕ ਧਾਤੂ ਕਰਕੇ ਜਾਤ ਵਰਣ ਦਾ ਉੱਚੇ ਆਦਿਕ ਹੋਣ ਦਾ ਸਾਰੇ ਦਾ ਸਾਰਾ ਅਭਿਮਾਨ ਗਵਾ ਕੇ ਸਤਿਗੁਰੂ ਪਾਤਸ਼ਾਹ ਫਿਰ ਸ਼ਰਨ ਆਇਆਂ ਦੇ ਅੰਦਰ ਵੀ ਜੋਤ ਜਗਾ ਦਿੰਦੇ ਹਨ, ਆਪਣੀ ਜੋਤ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸਾਹਿਬ ਦੇ ਅੰਦਰ ਆਪਣੀ ਜੋਤ ਦਾ ਦੀਪਕ ਬਾਲਿਆ, ਸ਼ਬਦ ਦਾ ਦੀਵਾ ਜਗਾਇਆ, ਏਦਾਂ ਉਹਨਾਂ ਨੂੰ ਵੀ ਫਿਰ ਪੂਜਨੀਕ ਬਣਾ ਦਿੱਤਾ। 52 ਚੰਦਨ ਹੋਏ ਬਿਰਖ ਬੁਹਾਇਆ, 52 ਚੰਦਨ ਛੋਟੇ ਜਿਹੇ ਕੱਦ ਦਾ ਦਰਖਤ ਹੈ, 52 ਕੁ ਉਂਗਲਾਂ ਹੁੰਦਾ ਹੈ, ਇਹਨੂੰ 52 ਚੰਦਨ ਕਹਿੰਦੇ ਨੇ। ਗੁਰਮੁਖ ਜਨ 52 ਚੰਦਨ ਹੋ ਕੇ ਹੋਰ ਬਿਰਸ਼ਾਂ ਨੂੰ ਵੀ ਸੁਗੰਧਿਤ ਕਰ ਦਿੰਦੇ ਹਨ। 52 ਚੰਦਨ ਇੱਕ ਬਾਂਸ ਨੂੰ ਛੱਡ ਕੇ ਬਾਕੀ ਸਾਰੇ ਨੇੜੇ ਨੇੜੇ ਦੇ ਸਾਰੇ ਦਰਖਤਾਂ ਨੂੰ ਆਪਣੇ ਵਰਗਾ ਹੀ ਸੁਗੰਧਿਤ ਕਰ ਦਿੰਦਾ ਹੈ। ਸਾਰਿਆਂ ਵਿੱਚੋਂ ਚੰਦਨ ਦੀ ਖੁਸ਼ਬੂ ਹੀ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਗੁਰਮੁਖ ਜਨ ਦੂਸਰਿਆਂ ਨੂੰ ਵੀ ਨਾਮ ਸਿਮਰਨ ਤੇ ਗੁਰਸਿੱਖੀ ਦੀ ਸੁਗੰਧੀ ਵੰਡ ਕੇ ਆਪਣੇ ਜੈਸਾ ਬਣਾ ਲੈਂਦੇ ਨੇ। ਗੁਰਸਿੱਖ ਸਿੱਖ ਗੁਰ ਹੋਏ ਅਚਰਜ ਦਿਖਾਇਆ। ਗੁਰਸਿੱਖ ਸਿੱਖ ਗੁਰ ਹੋਏ, ਗੁਰੂ ਦੇ ਸਿੱਖ ਹੁੰਦੇ ਹਨ ਤੇ ਫਿਰ ਸਿੱਖ ਤੋਂ ਹੀ ਗੁਰੂ ਹੋ ਕੇ ਅਚਰਜ ਰੂਪ ਦੱਸਦੇ ਹਨ। ਭਾਵ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖ ਬਣੇ ਭਾਈ ਲਹਿਣਾ ਜੀ, ਤੇ ਬਾਅਦ ਵਿੱਚ ਗੁਰੂ ਹੋ ਗਏ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਿੱਖ ਬਣੇ ਬਾਬਾ ਅਮਰਦਾਸ, ਤੇ ਸਿੱਖ ਤੋਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਤਿਗੁਰੂ ਅਖਵਾਏ। ਅਚਰਜ ਕੌਤਕ ਹੈ ਸਤਿਗੁਰੂ ਪਾਤਸ਼ਾਹ ਜੀ ਦਾ। ਭਾਵ ਗੁਰ ਸਿੱਖ ਸਿੱਖ ਗੁਰ ਹੋਏ ਅਚਰਜ ਦਿਖਾਇਆ। ਇਹ ਅਚਰਜ ਕੌਤਕ ਗੁਰੂ ਨੇ ਵਿਖਾਉਣਾ ਕੀਤਾ ਹੈ ਕਿ ਸਾਧ ਸੰਗਤ ਪਹਿਲਾਂ ਜਿਹੜੇ ਸ਼ਰਨ ਆਉਂਦੇ ਨੇ ਉਹ ਗੁਰੂ ਦੇ ਸਿੱਖ ਹੁੰਦੇ ਹਨ, ਤੇ ਸਿੱਖ ਬਣਨ ਤੋਂ ਬਾਅਦ ਫਿਰ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੋ ਕੇ ਸਤਿਗੁਰੂ ਅਖਵਾਉਂਦੇ ਹਨ। ਜੋਤੀ ਜੋਤ ਜਗਾਏ ਦੀਪ ਦਿਪਾਇਆ, ਜੋਤ ਤੋਂ ਹੀ ਦੂਸਰੀ ਜੋਤ ਜਗਾ ਦਿੰਦੇ ਹਨ, ਦੀਵੇ ਤੋਂ ਹੀ ਦੂਜਾ ਦੀਵਾ ਬਾਲ ਦਿੰਦੇ ਹਨ। ਦੋ ਦਲੀਲਾਂ ਦਿੱਤੀਆਂ, ਜੋਤੀ ਜੋਤ ਜਗਾਏ ਦੀਪ ਦਿਪਾਇਆ, ਇੱਕ ਜੋਤ ਤੋਂ ਹੀ ਦੂਜੀ ਜੋਤ ਜਗਾ ਦਿੰਦੇ ਹਨ, ਦੀਵੇ ਤੋਂ ਹੀ ਦੂਜਾ ਦੀਵਾ ਬਾਲ ਕੇ ਆਪਣਾ ਹੀ ਰੂਪ ਬਖਸ਼ਿਸ਼ ਕਰ ਦਿੰਦੇ ਹਨ। ਨੀਰੈ ਅੰਦਰ ਨੀਰ ਮਿਲੈ ਮਿਲਾਇਆ, ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਹੀ ਹੋ ਜਾਂਦਾ ਹੈ, ਇਸੇ ਤਰ੍ਹਾਂ ਜੋਤ ਵਿੱਚ ਜੋਤ ਮਿਲ ਕੇ ਇੱਕ ਹੀ ਹੋ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਹਿਣ ਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਸਾਰਿਆਂ ਦੇ ਵੱਖ ਵੱਖ ਸਰੂਪ ਨੇ, ਪਰ ਸਰੀਰ ਵੇਖਣ ਵਿੱਚ ਭਿੰਨ ਭਿੰਨ ਤੇ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਅੰਤਰ ਜੋਤ ਜਿਹੜੀ ਹੈ ਉਹ ਇੱਕ ਹੀ ਰੂਪ ਹਨ, ਜੋ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਿਰਾਜਮਾਨ ਹਨ। ਇਹ ਸਾਰੀ ਦੀ ਸਾਰੀ ਉਹੀਓ ਜੋਤ ਬਾਬੇ ਨਾਨਕ ਦੀ ਹੀ ਜਗਤ ਦੇ ਵਿੱਚ ਵਰਤਦੀ ਰਹੀ ਤੇ ਅੱਜ ਵੀ ਵਰਤ ਰਹੀ ਹੈ। ਵਾਰ 20ਵੀਂ ਦੀ ਪੌੜੀ 3 ਵਿੱਚ ਅੰਮ੍ਰਿਤ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰਦੇ ਆ ਗੁਰਮੁਖ ਜਨਾਂ ਸੰਤ ਜਨਾਂ ਪ੍ਰਭੂ ਦੇ ਪਿਆਰਿਆਂ ਦੀ ਮਹਿਮਾ ਦਾ ਵਰਣਨ ਕਰ ਰਹੇ ਹਨ। ਗੁਰਮੁਖ ਸਫਲ ਜਨਮ ਸਤਿਗੁਰ ਪਾਇਆ, ਗੁਰਮੁਖ ਪੂਰ ਕਰਮ ਸ਼ਰਣੀ ਆਇਆ, ਸਤਿਗੁਰ ਪੈਰੀ ਪਾਏ ਨਾਉ ਦੜਾਇਆ, ਘਰ ਹੀ ਵਿੱਚ ਉਦਾਸ ਨਾ ਵਿਆਪੈ ਮਾਇਆ, ਗੁਰ ਉਪਦੇਸ਼ ਕਮਾਏ ਅਲੱਖ ਲਖਾਇਆ, ਗੁਰਮੁਖ ਜੀਵਨ ਮੁਕਤ ਆਪ ਗਵਾਇਆ, ਗੁਰਮੁਖ ਜੀਵਨ ਮੁਕਤ ਆਪ ਗਵਾਇਆ। ਗੁਰਮੁਖ ਸਫਲ ਜਨਮ ਸਤਿਗੁਰ ਪਾਇਆ, ਗੁਰਮੁਖਾਂ ਦਾ ਜਨਮ ਸਫਲ ਹੈ ਕਿਉਂਕਿ ਉਹਨਾਂ ਨੇ ਸਤਿਗੁਰੂ ਜੀ ਦਾ ਦਰਸ਼ਨ ਪਾਇਆ ਹੈ। ਗੁਰਮੁਖ ਜਨਾਂ ਨੇ ਸਤਿਗੁਰੂ ਜੀ ਦਾ ਦਰਸ਼ਨ ਕੀਤਾ ਹੈ। ਕਹਿੰਦੇ ਸਤਿਗੁਰੂ ਦਾ ਦਰਸ਼ਨ ਕਰਨ ਨਾਲ ਤੇ ਗੁਰੂ ਦੀ ਆਗਿਆ ਤੇ ਚੱਲਣ ਨਾਲ ਉਹਨਾਂ ਦਾ ਜਨਮ ਸਫਲ ਹੋ ਗਿਆ ਹੈ। ਗੁਰਮੁਖ ਪੂਰ ਕਰਮ ਸ਼ਰਣੀ ਆਇਆ, ਗੁਰਮੁਖ ਜਨਾਂ ਦੇ ਜਿਹੜੇ ਕਰਮ ਨੇ ਭਾਵ ਜਿਹੜੇ ਉਹ ਕੰਮ ਕਰਦੇ ਨੇ ਉਹ ਚਾਰ ਚੁਫੇਰੇ ਉਹ ਸੰਪੂਰਨ ਹਨ, ਭਾਵ ਅਧੂਰੇ ਕੰਮ ਨਹੀਂ ਉਹਨਾਂ ਦੇ, ਉਹ ਪੂਰਨ ਤੌਰ ਤੇ ਮਨ ਬਿਰਤੀ ਕਰਕੇ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਨੇ ਤੇ ਜਿਹੜੇ ਕੰਮ ਗੁਰੂ ਨੇ ਉਹਨਾਂ ਨੂੰ ਕਰਨ ਵਾਸਤੇ ਕਿਹਾ ਉਹ ਪੂਰਨ ਤੌਰ ਤੇ ਉਹਨਾਂ ਨੇ ਕੀਤੇ ਹਨ। ਇਸ ਕਰਕੇ ਸਹੀ ਅਰਥਾਂ ਵਿੱਚ ਉਹ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਹੋਏ ਨੇ। ਇੱਕ ਵਿਦਵਾਨ ਨੇ ਬਚਨ ਲਿਖੇ, ਕਹਿੰਦੇ ਸਹੀ ਅਰਥਾਂ ਵਿੱਚ ਸਤਿਗੁਰ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਹੈ ਆਪਣਾ ਆਪ ਗੁਰੂ ਅੱਗੇ ਸਰੈਂਡਰ ਕਰ ਦੇਣਾ, ਤਨ ਮਨ ਧਨ ਗੁਰੂ ਨੂੰ ਸੌਂਪ ਦੇਣਾ। ਇਸ ਲਈ ਜਿਹੜੇ ਗੁਰਮੁਖ ਜਨ ਹਨ ਉਹ ਗੁਰੂ ਦੀ ਸ਼ਰਨ ਵਿੱਚ ਆਏ ਨੇ, ਜਿਹੜੇ ਕੰਮ ਗੁਰੂ ਕਰਨ ਵਾਸਤੇ ਕਹਿੰਦੇ ਹਨ ਉਹ ਹੀ ਉਹਨਾਂ ਨੇ ਸਾਧ ਸੰਗਤ ਕੀਤੇ ਹਨ। ਸਤਿਗੁਰ ਦੇ ਚਰਨੀ ਜੁੜ ਕੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਇਆ ਹੋਇਆ, ਉਹਨਾਂ ਨੇ ਟਿਕਾਇਆ ਹੋਇਆ। ਫੁਰਮਾਨ ਕਰ ਰਹੇ ਹਨ, ਸਤਿਗੁਰ ਪੈਰੀ ਪਾਏ ਨਾਉ ਦੜਾਇਆ, ਸਤਿਗੁਰੂ ਜੀ ਨੇ ਆਪਣੇ ਚਰਨਾਂ ਨਾਲ ਲਾ ਕੇ ਉਹਨਾਂ ਗੁਰਮੁਖ ਜਨਾਂ ਨੂੰ ਪਰਮੇਸ਼ਰ ਦਾ ਨਾਮ ਉਹਨਾਂ ਦੇ ਅੰਦਰ ਦ੍ਰਿੜ ਕਰਵਾ ਦਿੱਤਾ ਹੈ। ਕੱਲਾ ਨਾਮ ਜਪਦੇ ਹੀ ਨਹੀਂ, ਵੀ ਰਸਨਾ ਤੋਂ ਵਾਹਿਗੁਰੂ ਜਪਦੇ ਹੀ ਨੇ, ਦ੍ਰਿੜ ਹੋ ਗਿਆ, ਪੱਕਾ ਵਸ ਗਿਆ ਅੰਦਰ ਨਾਮ। ਦ੍ਰਿੜ ਕਰਨ ਦਾ ਮਤਲਬ ਹੈ ਨਾਮ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਹੋ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਉਹਨਾਂ ਦਾ ਜੀਵਨ ਵਿਅਰਥ ਹੈ, ਇਹ ਮੰਨ ਲਿਆ ਉਹਨਾਂ ਨੇ। ਆਖਾ ਜੀਵਾਂ ਵਿਸਰੈ ਮਰ ਜਾ। ਉਹ ਕਹਿੰਦੇ ਪਰਮੇਸ਼ਰ ਤੈਨੂੰ ਆਖਦੇ ਹਾਂ, ਤੇਰਾ ਨਾਮ ਜਪਦੇ ਹਾਂ ਤੇ ਜਿਉਂਦੇ ਹਾਂ, ਜਦੋਂ ਤੇਰੇ ਨਾਮ ਨਾਲੋਂ ਟੁੱਟ ਜਾਂਦੇ ਹਾਂ ਇੰਜ ਮਹਿਸੂਸ ਹੁੰਦਾ ਤੇਰੇ ਨਾਲੋਂ ਵਿਸਰ ਜਾਣਾ ਮਰ ਜਾਣਾ ਹੈ। ਤੇਰਾ ਵਿਛੋੜਾ ਹੀ ਸਾਡੀ ਮੌਤ ਹੈ, ਨਹੀਂ ਵਿਛੜ ਸਕਦੇ ਤੇਰੇ ਨਾਲ। ਜਿਉਂਦੇ ਹੀ ਤਾਂ ਹਾਂ ਜੇ ਤੈਨੂੰ ਜਪਦੇ ਹਾਂ। ਇਸ ਲਈ ਸਾਧ ਸੰਗਤ, ਪਰਮੇਸ਼ਰ ਦਾ ਨਾਮ ਉਹਨਾਂ ਦੇ ਅੰਦਰ ਦ੍ਰਿੜ ਹੋ ਗਿਆ। ਘਰ ਹੀ ਵਿੱਚ ਉਦਾਸ ਨਾ ਵਿਆਪੈ ਮਾਇਆ। ਘਰ ਦੇ ਵਿੱਚ ਰਹਿ ਕੇ, ਗ੍ਰਸਤ ਜੀਵਨ ਵਿੱਚ ਰਹਿ ਕੇ ਵੀ ਸੰਸਾਰ ਦੀ ਮੋਹ ਮਾਇਆ ਤੇ ਪਦਾਰਥਾਂ ਤੋਂ ਉਦਾਸ ਭਾਵ ਨਿਰਲੇਪ ਰਹਿੰਦੇ ਨੇ। ਨਾ ਵਿਆਪੈ ਮਾਇਆ, ਉਹਨਾਂ ਨੂੰ ਦੁਨੀਆਂ ਦੀ ਕੋਈ ਮਾਇਆ ਵਿਆਪਦੀ ਹੀ ਨਹੀਂ ਹੈ, ਲੇਪ ਹੀ ਨਹੀਂ ਉਹਨਾਂ ਦੇ ਉੱਤੇ ਕੋਈ ਮਾਇਆ ਦਾ। ਪਦਾਰਥਾਂ ਦਾ ਕਿਰਤ ਕਰਦੇ ਨੇ, ਨਾਮ ਜਪਦੇ, ਬੰਦਗੀ ਕਰਦੇ, ਵੰਡ ਛਕਦੇ ਨੇ, ਪਰ ਸੰਸਾਰ ਦੀ ਮਾਇਆ ਵਿੱਚ ਆਪਣੀ ਸੁਰਤ ਨੂੰ ਖੁਬਣ ਨਹੀਂ ਦਿੰਦੇ, ਚੁਭਣ ਨਹੀਂ ਦਿੰਦੇ। ਤੇ ਸੁਰਤ ਕਿਤੇ ਚੁਭੀ ਹੈ? ਚੁਭੀ ਰਹੀ ਸੁਰਤ ਪ੍ਰਭ ਚਰਨ, ਸੁਰਤ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਰਹਿੰਦੇ ਹਨ। ਗੁਰ ਉਪਦੇਸ਼ ਕਮਾਏ ਅਲੱਖ ਲਖਾਇਆ। ਗੁਰੂ ਦਾ ਉਪਦੇਸ਼ ਕਮਾਉਂਦੇ ਨੇ, ਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਉਹਦਾ ਅਭਿਆਸ ਕਰਦੇ। ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਸਤਸੰਗਤ ਕਰਨੀ, ਸਤਸੰਗਤ ਵਿੱਚ ਜਾ ਕੇ ਗੁਰਬਾਣੀ ਸੁਣਨੀ, ਕੀਰਤਨ ਸੁਣਨਾ, ਕਥਾ ਸੁਣਨੀ, ਧਰਮ ਦੀ ਕਿਰਤ ਕਰਕੇ ਖਾਣਾ, ਵੰਡ ਕੇ ਛਕਣਾ, ਸਵਾਸ ਸਵਾਸ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨਾ, ਅੰਮ੍ਰਿਤ ਵੇਲਾ ਨਹੀਂ ਖਜਾਉਣਾ, ਖੰਡੇ ਬਾਟੇ ਦੀ ਪੌਲ ਛਕ ਸਾਬਤ ਸੂਰਤ ਹੋ ਕੇ ਬਾਣੀ ਬਾਣੇ ਦੇ ਧਾਰਨੀ ਹੋਣਾ, ਭਾਵ ਐਸੇ ਗੁਰਸਿੱਖ ਸੰਤ ਜਨ ਗੁਰੂ ਉਪਦੇਸ਼ ਨੂੰ ਕਮਾਉਂਦੇ ਨੇ। ਤੇ ਜੋ ਪਰਮਾਤਮਾ ਅਲੱਖ ਹੈ, ਲਖਿਆ ਨਹੀਂ ਜਾ ਸਕਦਾ, ਉਹਨੂੰ ਲੱਖ ਲੈਂਦੇ ਹਨ, ਜਾਣ ਲੈਂਦੇ ਹਨ ਉਸ ਪਰਮੇਸ਼ਰ ਨੂੰ। ਗੁਰ ਉਪਦੇਸ਼ ਕਮਾਏ ਅਲੱਖ ਲਖਾਇਆ, ਭਾਵ ਜਿਹੜਾ ਸਾਡੇ ਗਿਆਨ ਇੰਦਰੇ ਕਰਮ ਇੰਦਰਿਆਂ ਤੋਂ ਪਰੇ ਆ, ਪਰਮੇਸ਼ਰ ਦੇ ਪਿਆਰਿਆਂ ਨੇ ਉਹਨੂੰ ਵੇਖ ਲਿਆ ਹੈ ਗਿਆਨ ਦੀਆਂ ਅੱਖਾਂ ਨਾਲ। ਨਾਨਕ ਸੇ ਅੱਖੜੀਆਂ ਬਿਆਨ ਜਿਨੇ ਡਸੰਦੋ ਮਹਾਂਪਿਰੀ। ਵਿਰਾਗ ਦੇ ਨੇਤਰਾਂ ਨਾਲ, ਗਿਆਨ ਦੇ ਨੇਤਰਾਂ ਨਾਲ ਉਹਨਾਂ ਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ, ਤੱਕ ਲਿਆ ਹੈ। ਫਿਰ ਜੀਵਨ ਕੀ ਬਣ ਗਿਆ ਉਹਨਾਂ ਦਾ? ਗੁਰਮੁਖ ਜੀਵਨ ਮੁਕਤ ਆਪ ਗਵਾਇਆ। ਉਹਨਾਂ ਨੇ ਆਪਾ ਗਵਾ ਦਿੱਤਾ ਹੈ, ਉਹਨਾਂ ਦੀ ਮੈਂ ਮੇਰੀ ਸਾਧ ਸੰਗਤ ਮੁੱਕ ਗਈ ਆ। ਇਸ ਲਈ ਐਸੇ ਰੱਬ ਦੇ ਪਿਆਰੇ ਜੀਵਨ ਮੁਕਤ ਹੋ ਜਾਂਦੇ ਹਨ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਕਹਾਵੈ। ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਭਾਈ ਸਾਹਿਬ ਜੀ ਫੁਰਮਾਨ ਕਰ ਰਹੇ, ਗੁਰਮੁਖ ਜੀਵਨ ਮੁਕਤ ਆਪ ਗਵਾਇਆ, ਆਪਾ ਗਵਾ ਦਿੱਤਾ, ਮੈਂ ਮੇਰੀ ਮੁੱਕ ਗਈ। ਐਸੇ ਰੱਬ ਦੇ ਪਿਆਰੇ ਜੀਵਨ ਮੁਕਤ ਹੋ ਗਏ, ਜਿਉਂਦੇ ਜੀ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਤੋਂ ਖਲਾਸੀ ਹੋ ਗਈ, ਪ੍ਰਭੂ ਦੀ ਦਰਗਾਹ ਵਿੱਚ ਵੀ ਥਾਂ ਮਿਲ ਗਈ ਰੱਬ ਦੇ ਚਰਨਾਂ ਚ। ਜੰਮਣਾ ਮਰਨਾ 84 ਲੱਖ ਜੂਨਾਂ ਦਾ ਗੇੜਾ ਖਤਮ ਹੋ ਗਿਆ ਉਹਨਾਂ ਦਾ।